ਸ਼ਕਤੀ ਹੈ ਉਹਦੀ। ਇਹ ਜੜ ਦਾ ਮਕੈਨਿਜ਼ਮ ਹੈ। ਜੜ ਨੂੰ ਕਿਹੜੇ ਮਕੈਨਿਜ਼ਮ ਨੇ ਇਹਦੇ ਚੱਲਦਾ? ਪੁਰਜੇ ਬੰਨ ਕੇ ਰੱਖੇ ਨੇ ਨਟ ਬੋਲਟ ਪਾ ਕੇ, ਫਿਰ ਨਟ ਦੇ ਉੱਤੇ ਗਲੀ ਕੱਢ ਕੇ ਪਿੰਨ ਪਾਈ ਹੋਈ ਹੈ ਵੀ ਢਿੱਲਾ ਹੋ ਗਿਆ ਨਟ, ਕਿਤੇ ਪੁੱਠਾ ਨਾ ਬਣ ਜਾਵੇ। ਆਦਮੀ ਨਹੀਂ ਕੁਛ ਕਰਦਾ, ਆਦਮੀ ਸਭ ਕੁਛ ਕਰਦਾ, ਇਹ ਵੀ ਉਹਨੇ ਕੀਤਾ ਹੋਇਆ। ਉਹਦੀ ਵੱਡੀ ਅਕਲ ਆ, ਸਾਡੀ ਛੋਟੀ ਹੈ। ਅਸੀਂ ਆ ਜਿਹੜੇ ਕੋਈ ਬਣਾਉਂਦੇ ਹਾਂ, ਸਰੀਰ ਦੇਖ ਕੇ ਹੀ ਬਣਾਉਂਦੇ ਹਾਂ, ਲੀਵਰ ਸਰੀਰ ਦੇਖ ਕੇ ਹੀ ਬਣਾਇਆ ਸੀ। ਮਕੈਨਿਜ਼ਮ ਦੇ ਵਿੱਚ ਸਭ ਤੋਂ ਪਹਿਲਾਂ ਲੀਵਰ, ਜਿਹਨੂੰ ਅਸੀਂ ਹੋੜਾ ਕਹਿੰਦੇ। ਅਤੇ ਇੰਨਾ ਦੂਰ ਹੈ ਹੁੰਦਾ, ਇੰਨਾ ਪਿੱਛੇ ਹੁੰਦਾ, ਪਿੱਛੇ ਥੋੜੀ ਤਾਕਤ ਲੱਗਦੀ ਹੈ, ਅੱਜ ਜ਼ਿਆਦਾ ਇੱਥੇ ਫੋਰਸ ਜ਼ਿਆਦਾ ਕੰਮ ਕਰਦੀ। ਹੱਥ ਕੀ ਹੈ? ਲੀਵਰ ਹੈ। ਅਸੀਂ ਕੁਦਰਤ ਨੂੰ ਦੇਖ ਕੇ ਹੀ ਬਣਾ ਰਹੇ ਹਾਂ, ਜੋ ਕੁਛ ਬਣਾ ਰਹੇ ਹਾਂ। ਇਹ ਉਹਦਾ ਕੰਟਰੋਲ ਹੈ। ਜੇ ਉਹਦਾ ਇਹ ਕੰਟਰੋਲ ਨਾ ਹੋਵੇ, ਜਦ ਉਹ ਕੰਟਰੋਲ ਛੱਡ ਦੂ ਨਾ, ਜਾਂ ਉਹਨੇ ਸੂਤ ਖਿੱਚਣਾ ਆਪਣਾ, ਸਭ ਇੱਕ ਸਕਲਟਾ ਹੋ ਜਾਣਾ, ਪੜ ਜਾਣਾ ਉਹਨੇ ਆਪ। ਉਹਨੂੰ ਕੀ ਲੱਗਦਾ? ਇੱਕ ਅੱਖ ਦੇ ਫੋਰੇ ਸਭ ਕੁਛ ਹੋ ਜਾਂਦਾ ਹੈ। ਹਰਨ ਬਣ ਜਾ ਕਾ
ਨੇਤਰ ਫੋਰ,
ਇੱਕ ਅੱਖ ਦੇ ਝਮਕੇ ਚ ਹਰਨ ਭਰਨ ਕਰ ਦਿੰਦਾ ਉਹ, ਢਿੱਲਾ ਛੱਡਦਾ ਸਭ ਕੁਛ ਟਕਰਾ ਜਾਣ। ਇਸ ਕੰਮ ਉੱਤਰ ਨਾ ਜਾਣੇ, ਹੋਰ ਹੋਰ ਨੀ ਕੁਛ ਇਹ ਕਰ ਸਕਦਾ। ਹਰਨ ਬਣ ਜਾ ਕਾ ਨੇਤਰ ਫੋਰ, ਇਸ ਕੰਮ ਉੱਤਰ ਨਾ ਜਾਣੇ ਹੋਰ। ਇਹ ਵਿਧੀ ਨੀ ਕੋਈ ਜਾਣਦਾ ਆਦਮੀ, ਚਾਹੇ ਕੋਈ ਬ੍ਰਹਮਾ ਹੈ, ਚਾਹੇ ਵਿਸ਼ਨੂੰ ਹੈ, ਚਾਹੇ ਸ਼ਿਵਜੀ ਹੈ, ਚਾਹੇ ਕੋਈ ਹੋਰ ਜਿਹੜੇ ਬਣਾਏ ਨੇ, ਇਹਨਾਂ ਨੇ ਬੰਦੇ ਕੋਈ ਨੀ ਕਰ ਸਕਦਾ। ਇਹ ਸੰਸਾਰ ਵਿੱਚ ਪੈਦਾ ਹੋ ਕੇ ਜਨਮ ਲੈ ਕੇ ਕੰਮ ਨੀ ਕੋਈ ਕਰ ਸਕਿਆ, ਨਾ ਕਰ ਸਕੂਗਾ। ਇਹ ਤਾਕਤ ਕਿਹਦੀ ਹੈ? ਇਹ ਗੁਰੂ ਦੀ ਤਾਕਤ ਹੈ, ਪਰਮੇਸ਼ਰ ਦੀ ਤਾਕਤ ਹੈ। ਉਹਦੇ ਬਰਾਬਰ ਕੋਈ ਆਦਮੀ ਨਾ ਹੋਇਆ ਨਾ ਹੋਊਗਾ, ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਨੇ ਇਸ ਚੀਜ਼ 'ਤੇ ਜ਼ਿਆਦਾ ਜ਼ੋਰ ਦਿੱਤਾ ਸਭ ਤੋਂ, ਪਰ ਅਸੀਂ ਨਾਨਕ ਨੂੰ ਇਹ ਪਰਮੇਸ਼ਰ ਬਣਾ ਦਿੱਤਾ, ਘੱਟ ਅਸੀਂ ਵੀ ਨਹੀਂ। ਜਿੰਨਾ ਮਰਜ਼ੀ ਜ਼ੋਰ ਲਾ ਲੈਂਦੇ ਭਗਤ ਨਾਲ, ਨਾਨਕ ਨੂੰ ਲਾ ਲਿਆ, ਅਸੀਂ ਬਣਾ ਦਿੱਤਾ, ਅਸੀਂ ਨਹੀਂ ਬਣਦੇ। ਨਾਨਕ ਹੈ ਪਰਮੇਸ਼ਰ, ਗੁਰੂ ਨਾਨਕ ਵੀ ਹੈ ਨਹੀਂ, ਗੁਰੂ ਗ੍ਰੰਥ ਸਾਹਿਬ ਹੈ ਪਰਮੇਸ਼ਰ ਹੈ। ਦਰਸ਼ਨ ਕਰੋ, ਜਾਓ ਘਰ ਨੂੰ, ਚੜਾਵਾ ਸਾਨੂੰ ਦੇ ਜਾਓ। ਕਿੱਡਾ ਫਰੋਡ ਹੈ, ਕਿੱਡਾ ਫਰੋਡ ਹੈ। ਲਿਖਿਆ ਰਹੇ ਜੋ ਕੁਛ ਮਰਜ਼ੀ, ਪਰਵਾਹ ਨਹੀਂ ਸਾਨੂੰ। ਹੁਣ ਸਾਨੂੰ ਰਾਈਟ ਆ, ਅਸੀਂ ਮੌਕੇ ਦੇ ਅਵਤਾਰ ਹਾਂ, ਜੋ ਮਰਜ਼ੀ ਕਹੀਏ। ਅੱਜ ਮੌਕੇ ਦੇ ਅਵਤਾਰ ਅਸੀਂ ਹਾਂ, ਜੋ ਕਹਾਂਗੇ ਤੁਹਾਨੂੰ ਮੰਨਣੀ ਪਊਗੀ। ਆਹ ਹੋ ਰਿਹਾ, ਨਾਲੋ ਸਵਾਮੀ ਨਹੀਂ ਕਹਿੰਦੇ ਮੌਕੇ ਦੇ ਅਵਤਾਰ ਹੁੰਦੇ ਨੇ, ਅਸੀਂ ਹੁਣ ਕਹਿ ਰਹੇ ਹਾਂ। ਦੋ ਕੁ ਸ਼ਬਦ ਵੀ ਲਿਖ ਦਿਓ ਇਹ ਜੇ ਬਰਾਬਰ, ਤਾਂ ਪਤਾ ਲੱਗ ਜੂ। ਅਰਥੇ ਕਰਕੇ ਦਿਖਾ ਦਿਓ ਵੀ ਗੱਲ ਕੀ ਹੈ। ਸਿੱਖਾਂ ਨੇ ਇੱਕ ਨਹੀਂ ਸੁਣੀ, ਇੱਕ ਨਹੀਂ ਮੰਨੀ ਹੋਈ ਨਾ, ਇਹ ਮੰਨਣ, ਇਹ ਮੰਨਦੇ ਵੀ ਨਹੀਂ ਹੈ। ਜਿਹੜੇ ਰੌਲਾ ਪਾਉਂਦੇ ਨੇ ਸਿੱਖੀ ਸਿੱਖੀ ਦਾ, ਕਿਸੇ ਨੇ ਸਿੱਖ ਨਹੀਂ ਬਣਨਾ ਇਹਨਾਂ ਤੋਂ। ਜਿਹੜੇ ਜ਼ਿਆਦਾ ਰੌਲਾ ਪਾਉਂਦੇ ਤੇ, ਜਾਂ ਪੰਜ ਪਿਆਰੇ ਸਾਜੇ ਨੇ ਨਾ, ਸਾਰੇ ਭੱਜ ਗਏ ਤੇ। ਇਹ ਰੌਲਾ ਜਿਹੜੀ ਸਿੱਖੀ ਦਾ ਪਾਉਂਦੇ ਨੇ, ਉਹ ਸਿੱਖੀ ਹੈ ਹੋਰ, ਜਿਹੜੀ ਇਹਨਾਂ ਦੇ ਦਿਮਾਗ ਵਾਲੀ ਸਿੱਖੀ ਉਹ ਹੈ, ਗੁਰੂ ਦੇ ਦਿਮਾਗ ਵਾਲੀ ਸਿੱਖੀ ਨਹੀਂ ਹੈ, ਪਰਮੇਸ਼ਰ ਦਾ ਦਿਮਾਗ। ਗੁਰੂ ਤੋਂ ਮੇਰਾ ਮਤਲਬ ਪਰਮੇਸ਼ਰ ਹੈ। ਨਾਨਕ ਦੀ ਸਿੱਖੀ ਨਹੀਂ ਹੈ ਇਹ, ਨਾਨਕ ਤੋਂ ਤਾਂ ਬਲਵਾਈ ਹੈ। ਜੈ ਜੀ ਪਰਮੇਸ਼ਰ ਨੇ ਸਿੱਖਿਆ ਦਿੱਤੀ ਹੈ, ਉਹ ਨਹੀਂ ਹੈ। ਪਰਮੇਸ਼ਰ ਨੇ ਤਾਂ ਉਹ ਗੱਲ ਕਹੀ ਹੈ, ਜੈਸੀ ਮੈਂ ਆਪ ਹੈ ਖਸਮ ਕੀ ਬਣ। ਖਸਮ ਦੀ ਸਿੱਖੀ ਨਹੀਂ, ਇਹਨਾਂ ਦੀ ਆਪ ਮਰਜ਼ੀ ਦੀ ਸਿੱਖੀ ਹੈ।
ਕਹਿਤੇ ਮੁਕਤ ਸ਼ਬਦ ਨਿਸਤਾਰੇ,
ਪਿਛਲੀ ਪੰਕਤੀ ਨੂੰ ਹਟਾ,
ਸੁਣ ਸ਼ਬਦ ਅਪਰੰਪਰ ਧਾਰੇ।
ਜਦੋਂ ਸੁਣ ਸ਼ਬਦ ਅਪਰੰਪਰ ਧਾਰ ਲੈਂਦਾ, ਜਦੋਂ ਹਿਰਦੇ ਚ ਹੁਕਮ ਪ੍ਰਗਟ ਹੁੰਦਾ, ਔਰ ਸੁਰਤ ਔਰ ਸ਼ਬਦ ਦਾ ਮੇਲ ਹੋ ਜਾਂਦਾ, ਅੰਦਰ ਬਾਣੀ ਤੁਰਕੀ ਦਾ ਮੇਲ ਹੋ ਜਾਂਦਾ, ਆਪ ਇੱਕ ਹੈ। ਮਨ ਮਾਇਆ ਜੋ ਫਸਿਆ ਬਾਹਰ ਨਿਕਲ ਗਿਆ, ਹਿਰਦੇ ਜਾ ਕੇ ਟਿਕ ਗਿਆ, ਸਾਬਤ ਸੂਰਤ ਹੋ ਗਿਆ ਹੁਕਮ। ਫਿਰ ਤੁਰਕੀ ਬਾਣੀ ਆਈ ਔਰ ਉਹਨੇ ਸੁਣੀ, ਸੁਣਨ ਵਾਲੇ ਨੇ ਸੁਣੀ, ਦੋਵਾਂ ਦਾ ਮੇਲ ਹੋ ਗਿਆ। ਸੁਣ ਸ਼ਬਦ ਅਪਰੰਪਰ ਧਾਰ ਲਿਆ ਨਾ, ਧਾਰਨ ਕਰ ਲਿਆ ਨਾ, ਫਿਰ ਕੀ ਹੈ?
ਕਹਿਤੇ ਮੁਕਤ ਸ਼ਬਦ ਨਿਸਤਾਰੇ।
ਫਿਰ ਉਹ ਸ਼ਬਦ ਜਿਹੜੇ ਉਹ ਬੋਲਦੇ ਨੇ ਕਹਿਤੇ, ਫਿਰ ਜੋ ਉਹਨਾਂ ਤੋਂ ਕਹਾਇਆ ਹੈ ਉਹਨੇ ਹੁਕਮ ਨੇ ਉਹ ਕਿਹਾ ਉਹਨਾਂ ਨੂੰ। ਜੈਸੀ ਮੈਂ ਆਵੇ ਖਤਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲੋ ਗਿਆਨ ਨਾਮ ਨਹੀਂ ਹੈ, ਗਿਆਨ ਵੇ ਗਿਆਨ ਕਰਾਇਆ। ਜੈ ਜਾ ਉਹ ਹੁਕਮ ਆਇਆ ਉਹ ਜਾ ਗਿਆਨ ਕੀਤਾ, ਜੋ ਬੁਲਾਇਆ ਉਹ ਬੋਲਿਆ, ਜੋ ਉਹਨੇ ਕਹਾਇਆ ਉਹ ਕਿਹਾ। ਔਰ ਕਹਿਣ ਵਾਲੇ ਕੀ ਨੇ? ਕਹਿਣ ਵਾਲੇ ਮੁਕਤ,
ਕਹਿਤੇ ਮੁਕਤ।
ਕਹਿਣ ਵਾਲਾ ਮੁਕਤ ਹੈ, ਕਹਾਉਣ ਵਾਲਾ ਨੀ। ਕਹਾਉਣ ਵਾਲੇ ਦੀ ਗੱਲ ਨੀ, ਕਹਿਣ ਵਾਲੇ ਦੀ ਗੱਲ ਹੈ ਮੁਕਤ। ਉਹਦਾ ਮੁਕਤੀ ਤੋਂ ਪਰੇ ਬੈਠਾ, ਕਹਾਉਣ ਵਾਲਾ ਤਾਂ ਮੁਕਤ ਤਾਂ ਉਹ ਜਿਹੜਾ ਫਸਿਆ ਹੋਇਆ ਸੀ। ਕਹਿਤੇ ਮੁਕਤ, ਉੱਥੇ ਸੁਣਦੇ ਪ੍ਰੀਤ, ਕਹਿਤੇ ਪਵਿੱਤਰ, ਕਹਿਤੇ ਪਵਿੱਤਰ, ਪਵਿੱਤਰ ਮੁਕਤ ਹੈ। ਸੁਣਤੇ ਕੀ ਨੇ? ਜੋ ਸੁਣੇ ਚੀਜ਼ ਉਹ ਪੁਨੀਤ ਹੈ, ਸ਼ਬਦ ਪੁਨੀਤ ਹੈ, ਕਹਿਣ ਵਾਲਾ ਮੁਕਤ ਹੈ, ਪਵਿੱਤਰ ਹੈ। ਇੱਥੇ ਅਰਥ ਇਹ ਕਰ ਦਿੰਦੇ ਨੇ, ਸੁਣਨ ਵਾਲੇ ਪੁਨੀਤ ਨੇ, ਸੁਣਨ ਵਾਲੇ ਪੁਨੀਤ ਕਿੱਥੋਂ ਹੋ ਜਾਣਗੇ? ਕਹਿਣ ਵਾਲੇ ਨੂੰ ਸੁਣਨ ਵਾਲੇ ਗਾਹ ਹੋ ਗਏ। ਪੁਨੀਤ ਤਾਂ ਗਾਹਾਂ ਦੀ ਅਵਸਥਾ ਹੈ ਪਵਿੱਤਰ ਤੋਂ। ਜੇ ਸੁਣਦੇ ਪ੍ਰੀਤ ਹੈ, ਫਿਰ ਤਾਂ ਸਿੱਖ ਦਾ ਪਵੀਤ ਪ੍ਰੀਤ ਹੋ ਗਏ, ਗੁਰੂ ਪਵਿੱਤੇ ਹੋਇਆ, ਗੁਰੂ ਥੱਲੇ ਹੋ ਗਏ, ਸਿੱਖ ਉੱਤੇ ਹੋ ਗਏ। ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਅਵਸਥਾ ਕੀ ਹੁੰਦੀ ਹੈ, ਕਿਹੜੀ ਅਵਸਥਾ ਦੀ ਬਾਣੀ ਹੈ, ਕਿਹਦੇ ਵਾਸਤੇ ਪ੍ਰੀਤ ਆਉਂਦਾ ਹੁੰਦਾ, ਕਿਹਦੇ ਵਾਸਤੇ ਪਵਿੱਤ ਆਉਂਦਾ ਹੁੰਦਾ, ਤਾਂ ਪਤਾ ਹੀ ਕਿਸੇ ਨੂੰ ਕੁਛ ਨਹੀਂ। ਵਿਦਵਾਨਾਂ ਨੂੰ ਤਾਂ ਅੱਖਰ ਦੇਖ ਲੈਂਦੇ ਨੇ, ਅੱਖਰਾਂ ਦੇ ਹਿਸਾਬ ਨਾਲ ਅਰਥ ਕਰ ਦਿੰਦੇ ਨੇ। ਇੱਥੇ ਕਹਿਤੇ
ਮੁਕਤ,
ਮੁਕਤ ਆਇਆ, ਉੱਥੇ ਜਿਹੜੇ ਕਹਿਣ ਵਾਲੇ ਨੇ ਪਵਿੱਤਰ, ਸੁਣਤੇ ਜੋ ਸੁਣ ਰਹੇ ਨੇ, ਜੋ ਸ਼ਬਦ ਸੁਣ ਰਹੇ ਨੇ, ਤੁਰਕੀ ਬਾਣੀ ਉਹ ਪ੍ਰੀਤ ਹੈ, ਜੋ ਸ਼ਬਦ ਸੁਣਿਆ ਉਹ ਪ੍ਰੀਤ ਹੈ, ਜੋ ਬੋਲਿਆ ਉਹ ਪਵਿੱਤਰ ਹੈ, ਬਾਣੀ ਪਵਿੱਤਰ ਹੈ। ਹੁਣ ਇਹ ਪਵਿੱਤਰ ਕਿਉਂ ਹੈ, ਉਹ ਪ੍ਰੀਤ ਕਿਉਂ, ਸਵਾਲ ਇਹ ਹੈ। ਇਹਦਾ ਨਹੀਂ ਦੱਸਿਆ ਕਿਉਂ ਹੈ, ਜਿਹਨੂੰ ਕਿਉਂ ਦਾ ਨਹੀਂ ਪਤਾ ਉਹਦੇ ਅਰਥ ਵੀ ਸਹੀ ਨਹੀਂ ਹਨ। ਉਹ ਜੋ ਤੁਰਕੀ ਬਣੀ ਉਹ ਚ ਮੱਖਣ ਨਹੀਂ ਹੁੰਦਾ, ਮੱਖਣੇ ਮੱਖਣ ਹੁੰਦਾ ਉਹ ਚ ਦੱਸੀ ਨਹੀਂ ਸੀ। ਉਹ ਸਮਝ ਹੁੰਦੀ ਹੈ, ਉਹਨੂੰ ਸਮਝਣ ਦੀ ਲੋੜ ਨਹੀਂ, ਉਹ ਮਨ ਬੁੱਧੀ ਦੇ ਉੱਤੋਂ ਆਉਂਦੀ ਹੈ। ਇਹ ਲੱਸੀ ਹੈ, ਇਹਦੇ ਵਿੱਚ ਇਹਨੂੰ ਰੜਕਣਾ ਪੈਣਾ, ਦੁੱਧ ਹੈ, ਲੱਸੀ ਹੈ, ਇਹਦੇ ਚ ਪਵਿੱਤਰ ਹੈ, ਇਹਦੇ ਚ ਲੱਸੀ ਹੈ, ਇਹ ਚ ਹਵਾ ਮਿਲੀ ਹੋਈ ਹੈ, ਲਫ਼ਜ਼ਾਂ ਦੇ ਵਿੱਚ ਮਾਇਆ, ਇਹ ਚ ਮਾਇਆ ਮਿਰਸਾ, ਮਾਇਆ ਤੋਂ ਨਖੇੜ ਕੇ ਇਹਦਾ ਛੱਡ ਕਰਨਾ, ਮਾਇਆ ਦੀਆਂ ਗੱਲਾਂ ਕੀਤੀਆਂ, ਇਹਦੇ ਵਿੱਚ ਮਾਇਆ ਦੇ ਪ੍ਰਮਾਣ ਦਿੱਤੇ ਨੇ, ਸਰੀਰ ਦੇ ਪ੍ਰਮਾਣ ਦਿੱਤੇ ਨੇ, ਅੱਖਾਂ ਦੇ, ਨੇਤਰਾਂ ਦੇ, ਉਹ ਲੱਸੀ ਹੈ, ਤਾਤਾ ਡੱਡ ਕਰਨਾ ਇਹਦਾ, ਇਹ ਪਵਿੱਤਰ ਹੈ, ਪ੍ਰੀਤ ਨਹੀਂ ਹੈ। ਪ੍ਰੀਤ ਬਾਣੀ ਕਰਨਾ ਨੂੰ ਸੁਣੀ ਹੋਣੀ ਜਾਂਦੀ, ਪ੍ਰੀਤ ਬਗੈਰ ਕਰਨਾ ਤੋਂ ਸੁਣੀ ਜਾਂਦੀ, ਪ੍ਰੀਤ ਦਾ ਟੇਪ ਰਿਕਾਰਡਿੰਗ ਨਹੀਂ ਹੋ ਸਕਦਾ, ਪਵਿੱਤਰ ਦਾ ਟੇਕ ਟੇਪ ਰਿਕਾਰਡ ਹੋ ਸਕਦਾ। ਪਵਿੱਤਰ ਵਿੱਚ ਮਾਇਆ ਮਿਕਸ ਹੈ, ਸੱਚ ਵੀ ਹੈ ਮਾਇਆ ਵੀ। ਪਵਿੱਤਰ ਚੀਜ਼ ਹੋਰ ਹੈ ਸੰਸਾਰ ਚ, ਪਵਿੱਤਰ 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 ਇਹ ਤੋਂ ਗਾਹ ਨਹੀਂ, ਪ੍ਰੀਤ ਹੋਇਆ ਸੰਸਾਰ ਤੋਂ ਪਰੇ ਹੋ। ਚੌਥੀ ਅਵਸਥਾ ਤੁਰੀ ਅਵਸਥਾ ਦਾ ਨੂੰ ਪ੍ਰੀਤ ਅਵਸਥਾ ਹੈ, ਸਤ ਸੰਤੋਖ ਦੀ ਅਵਸਥਾ, ਪਵਿੱਤਰ 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 ਅਵਸਥਾ, ਰਜੋਗੁਣ ਤਮੋਗੁਣ ਸਦੋਗੁਣ, ਰਜੋਗੁਣ ਛੱਡ ਦਿੱਤਾ ਪਵਿੱਤਰ ਹੋ ਗਿਆ, ਤਮੋਗੁਣ ਛੱਡਤਾ ਪਵਿੱਤਰ ਹੋ ਗਿਆ, ਰਜੋਗੁਣ ਛੱਡਤਾ ਹੋਰ ਪਵਿੱਤਰ ਹੋ ਗਿਆ, ਸਦੋਗੁਣ ਛੱਡਤਾ ਹੋਰ ਪਵਿੱਤਰ ਹੋ ਕੇ ਪ੍ਰੀਤ ਹੋ। ਤਿੰਨੇ ਔਗੁਣ ਛੱਡਣੇ ਨੇ, ਪਵਿੱਤਰ ਫਿਰ ਪਵਿੱਤਰ, ਜਾਂ ਸਦੋਗੁਣ ਵਾਲੀ ਖਾਈ ਚੋਂ ਪਾਰ ਹੋ ਗਿਆ ਫਿਰ ਪੁਨੀਤ ਹੋ ਗਿਆ, ਉਹ ਦੁਕਾਨ ਫਿਰ ਕੀ ਹੋਵੇ ਸੱਚਖੰਡ, ਫਿਰ ਹਰ ਕਾ ਸੇਵਕ ਸੋ ਹਰ ਜਿਹਾ ਭੇਜਣਾ ਜਾਣੂ ਮਾਨਸ ਦੇ ਆ, ਦੇਹੀ ਨਾਲ ਕੋਈ ਸੰਬੰਧ ਨਹੀਂ, ਸੱਤ ਸੰਤੋਖ ਤੱਕ ਦੇਹੀ ਨਾਲ ਸੰਬੰਧ ਹੈ। ਉਹ ਬਈ ਸਾਫ਼ ਕਰਨ ਵਾਲੇ ਸੜਕਾਂ ਬਣਾਉਣ ਵਾਲੇ ਲੋਕ ਭਲਾਈ ਦੇ ਕੰਮ ਵਾਲੇ ਸਭ ਖਾਈ ਚ ਡਿੱਗੇ ਹੋਏ ਨੇ ਉਸੇ ਚ ਸਦੋ ਗੁਣ ਦੀ ਖਾਈ ਚ ਨੇ ਸਾਰੀ ਇਹ ਖਾਈ ਹੈ ਇਹ ਖਾਈ ਟੱਪ ਕੇ ਅੱਗੇ ਪੁਨੀਤ ਅਵਸਥਾ ਇਹ ਖਾਈ ਟੱਪ ਕੇ ਪੁਨੀਤ ਅਵਸਥਾ ਇਹ ਖਾਈ ਹੈ ਮਾਇਆ ਇਹਦਾ ਮਾਇਆ ਇਨਵੋਲਵ ਹੈ ਉਹਨਾਂ ਨੂੰ ਮਾਇਆ ਚਾਹੀਦੀ ਹੈ ਪਬਲਿਕ ਮਾਇਆ ਦੋ ਪਬਲਿਕ ਵਾਸਤੇ ਕੰਮ ਕਰਨ ਸੰਸਾਰੀ ਕੰਮ ਨੇ ਸੰਸਾਰੀ ਗੱਲਾਂ ਨੇ ਸਭ ਉਹਦਾ ਆਪ ਹੀ ਧੱਕੇ ਨੂੰ ਆਈ ਜਾਂਦੇ ਰੋਜ਼ ਮੰਗਦੇ ਕੀ ਨੇ ਇਹਨਾਂ ਦੀ ਮੱਤ ਨਹੀਂ ਮਾਰੀ ਹੋਈ ਹੋਰ ਕੀ ਮਾਰਿਆ ਹੈ ਕੇਸ ਦਾਨ ਜਿਵੇਂ ਸਿੱਖਾਂ ਨੂੰ ਕੇਸ ਆਉਣਾ ਹੋਰ ਕਿਸੇ ਨੂੰ ਆਉਂਦਾ ਹੀ ਨਹੀਂ ਸਿੱਖੀ ਦਾਨ ਕੋਈ ਦਾਨ ਨਹੀਂ ਹੈ ਸਿੱਖਿਆ ਤਾਂ ਬਥੇਰੀ ਦਿੱਤੀ ਹੈ ਲੈ ਲਓ ਲੈਣੀ ਹੈ ਨਹੀਂ ਦਾਨ ਮੰਗਦੇ ਇਹਦਾ ਦਰਗਾਹ ਜੋ ਆਈ ਹੋਈ ਹੈ ਸਿੱਖੀ ਬਥੇਰੀ ਲਵੇ ਵੀ ਕੋਈ ਦਾਨ ਮੰਗਦਿਆ ਲੈਣੀ ਹੈ ਗੁਰ ਕੀ ਮੱਤ ਤੂੰ ਲਿਹੋ ਆਣੇ ਉਹ ਕਹਿੰਦਾ ਲੈ ਲੈ ਗੁਰ ਕੀ ਮੱਤ ਅਸੀਂ ਇਹੋ ਮੰਗਦੇ ਹਾਂ ਮੈਂ ਕੀ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖੀ ਦਿੱਤੀ ਹੈ ਇਹਦਾ ਅਸੀਂ ਲੈਂਦੇ ਨਹੀਂ ਦਾਨ ਕੀ ਤਾਂ ਮੰਗਦੇ ਹਾਂ ਵੀ ਅਸੀਂ ਗੱਲ ਤਾਂ ਨਹੀਂ ਮੰਨਣੀ ਗੁਰੂ ਦੀ ਅਸਲ ਚ ਇਹ ਗੱਲ ਹੈ ਬਾਣੀ ਤਾਂ ਨਹੀਂ ਮੰਨਣੀ ਸਾਡੇ ਵਸ ਦੀ ਗੱਲ ਪਰ ਤੂੰ ਸਾਨੂੰ ਸਿੱਧ ਸਮਝ ਲੈ ਗੱਲ ਇਹ ਤੂੰ ਆਪ ਹੀ ਸਾਡੀ ਬਾਂਹ ਕਰਕੇ ਸਾਨੂੰ ਭਾਰ ਵੀ ਕਰਦੀ ਅਸੀਂ ਕੰਮ ਹੀ ਇਹੀ ਕਰਦੇ ਕਿਉਂ ਕਰਦੇ ਰਾਂਗੇ ਤਾਂ ਅਸੀਂ ਇਹੋ ਜਿਹੀ ਚੱਲਾਂਗੇ ਤਾਂ ਆਪਣੀ ਮਰਜ਼ੀ ਨਾਲ ਪਰ ਅਸੀਂ ਕਿਉਂਕਿ ਤੇਰੇ ਮੂਹਰੇ ਚੜਾਵੇ ਚੜਾਉਂਦੇ ਹਾਂ ਮੱਥੇ ਇੰਨੇ ਚੌਰ ਵਧੀਆ ਚੜਾਉਂਦੇ ਹਾਂ ਹੋਰ ਜੋ ਮਰਜ਼ੀ ਕਰਾ ਲਿਆ ਸਾਡੇ ਸਿੱਖੀ ਨਹੀਂ ਅਸੀਂ ਮੰਨਣੀ ਪਰ ਸਾਡਾ ਪਾਰ ਕਰਦੀ ਬੇੜਾ ਬੇੜਾ ਵੀ ਪਾਰ ਨਹੀਂ ਕਹਿੰਦੇ ਵੀ ਸਾਨੂੰ ਕੋਈ ਤਕਲੀਫ ਨਾ ਹੋਵੇ ਔਖੀ ਘੜੀ ਨਾ ਦੇਖਣ ਦੀ ਇਹਨੂੰ ਬੜਾ ਪੜਦੇ ਨੇ ਬੜਾ ਪ੍ਰੇਮ ਕਰਦੇ ਨੇ ਪਤਾ ਨਹੀਂ ਕੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਔਖੀ ਘੜੀ ਕਿਹੜੀ ਹੁੰਦੀ ਹੈ ਗੁਰਬਾਣੀ ਔਖੀ ਘੜੀ ਕਿਹਨੂੰ ਕਹਿੰਦੀ ਹੈ ਹੱਥ ਦੇ ਰਾਖੇ ਕਰ ਆਪਣੇ ਉਦੋਂ ਹੱਥ ਦੇਣਾ ਜਦੋਂ ਔਖੀ ਘੜੀ ਆਉਣੀ ਹੈ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਂ ਸਰੀਰ ਛੱਡਣਾ ਨਾ ਸੰਸਾਰ ਚ ਹਮੇਸ਼ਾ ਫਿਰ ਆਉਣਾ ਹੀ ਨਹੀਂ ਦੁਬਾਰਾ ਉਹ ਘੜੀ ਔਖੀ ਹੈ ਉਹ ਤੋਂ ਬਾਅਦ ਆਉਣਾ ਹੀ ਨਹੀਂ ਇਹਨਾਂ ਕਰੋੜਾਂ ਸਾਲਾਂ ਦੇ ਇੱਥੇ ਰਹਿੰਦੇ ਰਹਿੰਦੇ ਜਿਹੜੀ ਜਗ੍ਹਾ ਛੱਡਣੀ ਹੋਵੇ ਔਖੀ ਘੜੀ ਹੁੰਦੀ ਹੈ ਕਈ ਵਾਰ ਅੰਦਰੋਂ ਫਿਰ ਜਾ ਕੇ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਨਾਲਾ ਕੋਈ ਬਿਮਾਰ ਨਾ ਹੋ ਜਾਵੇ ਸਾਡਾ ਇਹ ਔਖੀ ਘੜੀ ਅਰਥ ਆਪਣੇ ਆਪਣੇ ਦਿਮਾਗ ਦੇ ਜਿੰਨਾ ਕਿਸੇ ਦੀ ਬੁੱਧੀ ਹੋ ਜਾਏ ਅਰਥ ਨਾਲ ਜਿਹੜੀ ਕਿ ਸਾਨੂੰ ਅੰਦਰ ਅਜਿਹੀ ਜਿਹੀ ਅਵਸਥਾ ਅੰਦਰ ਦੀ ਅਰਥ ਉਹ ਜਿਹੀ ਲਾਉਂਦੇ ਨੇ
ਗੁਰ ਸ਼ਬਦ ਵਿਚਾਰ ਸਤਿਗੁਰ ਭੇਟੈ ਮੋਖ ਦੁਆਰ
ਚੁੱਕਿਆਂ ਦਾ ਸਵਾਲ ਸੀ ਜਿਹੜੀ ਕਬੁੱਤ ਹੈ
ਕਬੁੱਤ ਚਬਾਵੈ ਸੋ ਕਿਤ ਠਾਏ
ਉਹਨੂੰ ਕਿਹੜੀ ਅਵਸਥਾ ਦੇ ਵਿੱਚ ਜਾ ਕੇ ਕਬੁੱਤੀ ਜਿਹੜੀ ਹੈ ਇਹਨੂੰ ਨਸ਼ਟ ਕੀਤਾ ਜਾ ਸਕਦਾ ਹੈ ਬੁੱਧ ਜਿਹੜੀ ਹੈਗੀ ਹੈ ਅਸਲ ਦੇ ਵਿੱਚ ਸੰਸਾਰ ਨੂੰ ਛੱਡਣ ਨਹੀਂ ਦਿੰਦੀ ਪਹਾੜਾਂ ਨਹੀਂ ਮੰਨਣ ਦਿੰਦੀ ਕਬੁੱਧ ਹਮੇਸ਼ਾ ਤਿੰਨ ਚੀਜ਼ਾਂ ਮਿਲਣਗੀਆਂ ਬੁੱਧ ਕਬੁੱਧ ਅਤੇ ਸਬੁੱਧ ਇਹ ਹੋ ਗਈਆਂ ਗਿਆਨ ਕੁਗਿਆਨ ਸੁਗਿਆਨ ਚੰਮ ਦੇ ਕੋਲ ਬੁੱਧ ਹੁੰਦੀ ਹੈ ਬੁੱਧ ਬਦਲਣੀ ਹੈ ਕਬੁੱਧ ਨਸ਼ਟ ਕਰਨੀ ਹੈ ਦੇਖੋ ਬੁੱਧ ਬਦਲਣੀ ਹੈ ਕਬੁੱਧ ਨਸ਼ਟ ਕਰਨੀ ਹੈ ਬਦਲਣੀ ਨਹੀਂ ਕਬੁੱਧ ਕਬੁੱਧ ਖਤਮ ਕਰਨੀ ਜਵਾਬ ਹੈ ਲਾਉਂਦਾ ਇਹਦੇ ਵਾਸਤੇ ਖਤਮ ਖਾ ਜਵੇ ਚੱਬ ਜਵੇ ਇਹਨੂੰ ਖਤਮ ਕਰ ਦੇਵੇ। ਕਬੂਤ ਤੋਂ ਬਿਠਾਇਆ ਗੁਰ ਸ਼ਬਦ ਵਿਚਾਰ, ਬੁੱਧੀ ਲੈ ਕੇ ਜਨਮਿਆ ਸੀ। ਜਦੋਂ ਜਨਮ ਹੁੰਦਾ ਬੱਚੇ ਦਾ, ਉਦੋਂ ਇਹਦੇ ਕੋਲ ਬੁੱਧ ਹੁੰਦੀ ਹੈ, ਜਿਹੜੀ ਸੰਸਾਰ ਦੇ ਵਿੱਚ ਇਹਨੂੰ ਪੜ੍ਹਾਈ ਜਾਂਦੀ ਹੈ ਨਾ, ਜੰਮਦੇ ਨੂੰ ਉਹ ਬੁੱਧੀ ਨੂੰ ਕਬੁੱਧ ਬਣਾ ਦਿੰਦੀ ਹੈ। ਇਸੇ ਕਰਕੇ ਕਹਿ ਵੀ ਜੋ ਤੂੰ ਸੰਸਾਰ ਦੇ ਵਿੱਚ ਜਨਮ ਲੈ ਕੇ ਪੜ੍ਹ ਲਿਆ, ਉਹਨੂੰ ਅਨਪੜ੍ਹਿਆ ਕਰਦੇ। ਜਿਹੜੀ ਪੜ੍ਹਾਈ ਅਸੀਂ ਪੜ੍ਹਦੇ ਹਾਂ ਜਨਮ ਇੱਥੇ ਸੰਸਾਰ ਦੀ ਬੋਲੀ ਬੋਲਦੇ ਹਾਂ, ਇਹਦੇ ਨਾਲ ਕਬੁੱਧ ਪੈਦਾ ਹੁੰਦੀ। ਜਿੰਨੇ ਵਿਦਵਾਨ ਨੇ ਸਭ ਕਬੁੱਧ ਪੜ੍ਹਦੇ ਨੇ ਔਰ ਕਬੁੱਧ ਪੜ੍ਹਾਉਂਦੇ ਨੇ, ਕਬੁੱਧ ਪੜ੍ਹੀ ਹੈ ਉਹਨਾਂ ਨੇ, ਕਬੁੱਧ ਪੜ੍ਹਾ ਰਹੇ ਨੇ। ਸ਼ਾਸਤਰਾਂ ਦੀ ਬੋਲੀ ਕਬੁੱਧ ਹੈ, ਗੀਤਾ ਦੀ ਬੋਲੀ ਕਬੁੱਧ ਹੈ, ਸਿਮਰਤੀਆਂ ਦੀ ਬੋਲੀ ਕਬੁੱਧ ਹੈ, ਸਾਡੇ ਜਿੰਨੇ ਧਰਮ ਗ੍ਰੰਥ ਨੇ ਗੁਰਬਾਣੀ ਨੂੰ ਛੱਡ ਕੇ ਸਭ ਕਬੁੱਧ ਹੈ। ਧਰਮ ਗ੍ਰੰਥ ਜਿਹੜੇ ਸਾਡੇ ਗ੍ਰੰਥ ਨੇ ਨਾ, ਦੂਏ ਇਤਿਹਾਸ ਵਾਲੇ ਆ, ਦੂਏ ਨਾਲ ਸੂਰਜ ਪ੍ਰਕਾਸ਼ ਵਗੈਰਾ, ਪੰਥ ਪ੍ਰਕਾਸ਼, ਇਹ ਸਭ ਉਹ ਚ ਕਬੁੱਧ ਹੈ। ਸਬੁੱਧ ਨਹੀਂ, ਬੁੱਧ ਵੀ ਨਹੀਂ ਹੈ। ਉੱਥੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਜੋਤ ਕੀ ਹੈ। ਉੱਥੇ ਰਿਸ਼ਤੇ ਸਰੀਰੀ ਮਾਸੂਮ ਹੀ ਮਾਸ ਉਪਜਾ, ਇਹ ਗੱਲ ਦਾ ਧਿਆਨ ਨਹੀਂ ਰੱਖਿਆ ਇਤਿਹਾਸ ਲਿਖਣ ਵੇਲੇ। ਜੇ ਇਸ ਗੱਲ ਦਾ ਧਿਆਨ ਰੱਖਾਂਗੇ, ਇਤਿਹਾਸ ਲਿਖਿਆ ਹੀ ਨਹੀਂ ਜਾਂਦਾ, ਲਿਖਿਆ ਹੀ ਨਹੀਂ ਜਾ ਸਕਦਾ ਇਤਿਹਾਸ। ਜਨਮ ਨੂੰ ਜਨਮ ਨਹੀਂ ਬਣਦੀ ਬਾਣੀ, ਮਰਨ ਨੂੰ ਮਰਨ ਨਹੀਂ ਬਣਦੀ ਬਾਣੀ, ਤੇ ਇਤਿਹਾਸ ਲਿਖੋਗੇ ਕਿਵੇਂ? ਇੱਥੇ ਤਾਂ ਜਨਮ ਮਰਨ ਵੀ ਆਤਮਾ ਦੇ ਲੈਵਲ ਦਾ ਹੈ, ਆਤਮਾ ਦੇ ਲੈਵਲ ਦਾ। ਸੁੱਤੀ ਪਈ ਬੁੱਧ, ਜਿਹੜੀ ਮਾੜੀ ਜੀ ਬੁੱਧ ਜਾਗਦੀ ਹੁੰਦੀ ਹੈ ਨਾ, ਜਦੋਂ ਗਰਭ ਦੇ ਵਿੱਚ ਹੈ ਉਦੋਂ ਜਾਗਦੀ ਹੁੰਦੀ, ਜਦੋਂ ਲਿਵ ਛੁੱਟ ਗਈ, ਲਿਵ ਲੱਗਦੀ ਹੈ ਬੁੱਧ ਨਾਲ, ਕਬੁੱਧ ਦੀ ਲਿਵ ਨਹੀਂ ਲੱਗਦੀ। ਕਬੁੱਧ ਨਾਲ ਕੀ ਲੱਗਦੀ ਹੈ? ਕਬੁੱਧ ਨਾਲ ਤ੍ਰਿਸ਼ਨਾ ਲੱਗਦੀ ਹੈ, ਬੁੱਧ ਨਾਲ ਲਿਵ ਲੱਗਦੀ ਹੈ। ਚਾਹੇ ਬੁੱਧ ਨੂੰ ਲਿਵ ਲਾ ਲਓ, ਚਾਹੇ ਲਾ ਲਓ ਤ੍ਰਿਸ਼ਨਾ। ਗੁਰੂ ਘਰ ਦੇ ਵਿੱਚ ਛੋਟੇ ਬੱਚੇ ਜਿਹੜੇ ਪੈਦਾ ਹੋਏ, ਉਹ ਸਿੱਧੇ ਹੀ ਉਹਨਾਂ 'ਚ ਕਬੁੱਧ ਨਹੀਂ ਪੈਦਾ ਹੋਣ ਦਿੱਤੀ, ਉੱਥੇ ਬੋਲੀ ਗੁਰਮੁਖੀ ਪਹਿਲਾਂ ਹੀ ਸੀ। ਬਚਪਨ 'ਚ ਸਮਝਾ ਤਾ ਧਰੂ ਪ੍ਰਹਲਾਦ ਨੂੰ ਵੀ ਆਹ ਜਿਹੜੇ ਜਨਮਦਾਨ ਦੇਣ ਵਾਲੇ ਮਾਂ ਬਾਪ ਨਹੀਂ ਹੁੰਦੇ, ਮਤ ਬੰਨੇ ਹੋਏ ਮਾਂ ਬਾਪ ਨੇ, ਸਭ ਦਾ ਮਾਂ ਬਾਪ ਇੱਕ ਹੈ, ਉਹ ਤਾਂ ਹੋਰ ਹੈ। ਉਸ ਨੂੰ ਅਸੀਂ ਪਰਮਾਤਮਾ ਕਹਿ ਲਓ, ਉਸ ਨੂੰ ਅਸੀਂ ਖੁਦਾ ਕਹਿ ਲਓ, ਉਸ ਨੂੰ ਅਸੀਂ ਗੋਡ ਕਹਿ ਲਓ, ਸਾਡਾ ਸਾਰਿਆਂ ਦਾ ਸੰਬੰਧ ਉਹਦੇ ਨਾਲ ਹੈ। ਇੱਥੇ ਤਾਂ ਅਸੀਂ ਆਏ ਹਾਂ ਇਹ ਸਮਝਣ, ਇਹ ਮੰਨਣ, ਹਾਲੇ ਹੀ ਅਸੀਂ ਮੰਨਿਆ ਨਹੀਂ। ਇਹ ਕਬੁੱਧ ਜਿੰਨੀਆਂ ਦੁਰਮਤਾਂ ਨੇ ਉਹ ਕੀ ਪੜ੍ਹਾਉਂਦੀਆਂ ਨੇ ਸਾਨੂੰ? ਕਬੁੱਧ ਯੋਗੀਆਂ ਕੋਲ ਵੀ ਕਬੁੱਧ ਹੈ, ਯੋਗੀਆਂ ਨੇ ਮਹਿਸੂਸ ਕਰ ਲਿਆ ਵੀ ਸਾਡੀ ਬੁੱਧ ਕਬੁੱਧ ਹੈ। ਫਿਰ ਇਹ ਕਿਹਾ ਸੀ ਕਬੁੱਧ ਤੋਂ ਬਿਟੈ ਕੁੱਧ ਜਵਾਵੈ ਸੋ ਕਿਤ ਠਾਹੈ। ਕਬੁੱਧ ਦਾ ਕੀ ਇਲਾਜ ਹੈ? ਕਿਵੇਂ ਕਬੁੱਧ ਨੂੰ ਕਿਵੇਂ ਖਾਈਏ ਅਸੀਂ? ਕਬੁੱਧ ਨੂੰ ਕਿਵੇਂ ਖਤਮ ਕਰੀਏ ਆਪਣੇ ਅੰਦਰੋਂ?
ਕਬੁੱਧੀ ਮਿਟੈ ਗੁਰ ਸ਼ਬਦ ਵਿਚਾਰ,
ਜਵਾਬ ਦਿੱਤਾ ਉਹ ਕਹਿੰਦੇ ਜਿਹੜੀ ਇਹ ਸ਼ਬਦ ਵਿਚਾਰ ਹੈ ਨਾ, ਇਹਦੇ ਨਾਲ ਕਬੁੱਧ ਦਾ ਇਲਾਜ ਹੈ। ਅਜੋ ਕਬੁੱਧ ਨੇ ਬਦਲ ਕੇ ਬੁੱਧ ਬਣਨਾ, ਪਹਿਲਾਂ ਤਾਂ ਮੰਨਣਾ ਵੀ ਮਾਂ ਬਾਪ ਬਾਹਰਲੇ ਹੈ ਨਹੀਂ, ਪਹਿਲਾਂ ਤਾਂ ਮੰਨਣਾ ਵੀ ਜਨਮ ਮਰਨ ਬਾਹਰਲਾ ਹੈ ਨਹੀਂ। ਜੋਤ ਔਰ ਜਾਤ ਦਾ ਜਦੋਂ, ਸਰੀਰ ਦਾ ਆਤਮਾ ਦਾ ਜਦੋਂ ਦੋਹਾਂ ਦਾ ਫਰਕ ਸਮਝ ਚ ਆ ਗਿਆ, ਸਮਝੋ ਫਿਰ ਬੁੱਧ ਬਣਦੀ ਹੈ। ਇਹ ਗਿਆਨ ਇਹਨੂੰ ਦੁਆਪਰ 'ਚ ਸੀਗਾ, ਗਰਭ ਵਿੱਚ ਸੀਗਾ, ਮੈਂ ਅਲੱਗ ਹਾਂ ਸਰੀਰ ਅਲੱਗ ਹੈ, ਹੁਣ ਹੈ ਜੀ ਗਰਭ ਵਿੱਚ ਬੁੱਧ ਸੀ, ਹੁਣ ਕਬੁੱਧ ਹੈ। ਦੁਆਪਰ ਚ ਗਿਆਨ ਹੈਗਾ ਹੈ, ਤਾਂ ਹੀ ਉਹਦੇ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ। ਜਿਹੜੀ ਸੁਰਤ ਹੈ ਉਹੀ ਤਾਂ ਆਤਮਾ, ਜਿਹੜੀ ਜੁੜੀ ਹੋਈ ਹੈ ਉਹੀ ਤਾਂ ਆਤਮਾ। ਹੁਣ ਸਰੀਰ ਨਾਲ ਜੁੜ ਗਿਆ, ਸਰੀਰ ਨਾਲ ਜੁੜ ਕੇ ਆਪਣਾ ਆਪ ਭੁੱਲ ਗਿਆ, ਕਿਸੇ ਦੂਸਰੀ ਚੀਜ਼ ਨਾਲ ਜੁੜ ਕੇ ਆਪਣਾ ਆਪ ਭੁੱਲ ਜਾਈਦਾ। ਉਹੀ ਗੱਲ ਯੋਗੀ ਕਰ ਰਹੇ ਨੇ ਤਪ ਵਾਲੀ, ਦੁਆਪਰ ਵਾਲੀ। ਜਿਵੇਂ ਦੁਆਪਰ ਚ ਭੁੱਲ ਗਿਆ ਨਾ ਆਪਣਾ ਆਪਾ, ਇਹ ਫਿਰ ਸਰੀਰ ਚ ਇੰਨਾ ਧਿਆਨ ਘਟਦਾ, ਸਰੀਰ ਇਹ ਬਣ ਗਿਆ। ਸਾਹਮਣੇ ਆਬਜੈਕਟ ਰੱਖ ਕੇ ਜੇ ਉਹ ਚ ਧਿਆਨ ਧਾਰਾਂਗੇ ਤਾਂ ਉਹੀ ਬਣ ਜਾਵਾਂਗੇ। ਜੋ ਕੁਛ ਬੁਰੇ ਹੈ, ਜੇ ਪੱਥਰ ਹੈ ਤਾਂ ਪੱਥਰ ਹੋ ਜੂ, ਬੁੱਧੀ ਗਿਆਨਹੀਨ ਹੋ ਜੂ। ਬਾਹਰ ਮਾਇਆ ਹੈ, ਮਾਇਆ ਨਾਲ ਜੁੜ ਕੇ ਤਾਂ ਮਾਇਆ ਰੂਪ ਹੀ ਬਣ ਜਾਵਾਂਗੇ ਅਸੀਂ। ਇਹੀ ਮਾਇਆ ਰੂਪ ਬਣੇ ਹੋਏ ਹਾਂ ਅਸੀਂ, ਮਾਇਆ ਰੂਪ ਬਣ ਜਾਣਾ। ਜੜ ਚੇਤਨ ਤੋਂ ਜੜ ਬਣ ਜਾਣਾ ਕਬੁੱਧ ਹੈ, ਚੇਤਨ ਜੜ ਬਣ ਗਿਆ। ਪੂਜਾ ਕਰਦਾ ਹੈ ਜੜ ਦੀ, ਆਪ ਹੈ ਚੇਤਨ। ਪੱਥਰ ਦੀ ਪੂਜਾ ਕਾਹਤੇ ਕਰਦੇ? ਜੀਆਂ ਨੂੰ ਘਾ ਕੇ ਨਿਰਜੀਓ ਪੂਜਦਾ, ਪੱਤਾ ਤੋੜ ਕੇ ਮਾਰ ਕੇ ਪੱਤੇ ਨੂੰ ਫੁੱਲ ਨੂੰ ਕਤਲ ਕਰਕੇ ਮੂਰਤੀ ਦੇ ਚੜਾਉਂਦਾ। ਪਾਤੀ ਤੋੜੇ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਿਰਜੀਓ। ਸਰਜੀਓ ਕਾਟੇ ਨਿਰਜੀਓ ਪੂਜਨ ਪੂਜਨ, ਜਿਹੜੇ ਸਰਜੀਓ ਨੂੰ ਕੱਟ ਕੇ ਨਿਰਜੀਓ ਨੂੰ ਪੂਜਦੇ ਨੇ, ਅੰਤ ਪੜੇਗੋ ਭਾਰੀ। ਜਿਹੜੇ ਫੁੱਲ ਕੱਟ ਕੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ, ਅੰਤ ਪੜੇਗੋ ਭਾਰੀ। ਉਹੀ ਗੱਲ ਮੂਰਤੀ ਹੋਏ, ਹੋਰ ਕੁਝ ਨਹੀਂ। ਇਹ ਵਿੱਚ ਕੀ ਹੈ ਉਹ ਸਮਝਣਾ, ਇਸ ਕਰਕੇ ਇੱਜ਼ਤ ਕਰਨੀ। ਇਹਦੇ ਵਿੱਚ ਕੀ ਹੈ? ਫੁੱਲ ਚੜਾਉਣ ਦੀ ਲੋੜ ਨਹੀਂ ਹੈ, ਕੜਾ ਪ੍ਰਸ਼ਾਦ ਨਹੀਂ ਖਾਂਦਾ। ਜੇ ਇੰਨੀ ਅਕਲ ਨਹੀਂ ਸਾਨੂੰ, ਫਿਰ ਅਸੀਂ ਹਿੰਦੂ ਹੀ ਹਾਂ, ਫਿਰ ਕੋਈ ਫਰਕ ਨਹੀਂ। ਉਹ ਮੂਰਤੀ ਦੇ ਪੱਥਰ ਦੇ ਮੂੰਹ ਨੂੰ ਲਾ ਦਿੰਦੇ ਤੇ ਭੋਗ, ਅਸੀਂ ਇਹ ਸਮਝ ਲੈਂਦੇ ਵੀ ਇਹ ਖਾਂਦਾ। ਇਹ ਸਮਝਣਾ ਵੀ ਇਹ ਹੁੰਦਾ, ਮੰਨਣਾ ਵੀ ਇਹ ਹੁੰਦਾ, ਇਹੀ ਬੇਵਕੂਫੀ ਹੈ, ਇਹੀ ਇਹੀ ਕਬੂਤ ਹੈ। ਹੋਰ ਕਬੂਤ ਕੀ ਹੈ? ਮੰਨਦੇ ਕੀ ਹਾਂ ਅਸੀਂ? ਜੋ ਇਹ ਕਹਿੰਦਾ ਉਹ ਤਾਂ ਮੰਨਦੇ ਨਹੀਂ, ਜੋ ਇਹਨੇ ਕਿਹਾ ਉਹ ਮੰਨਿਆ ਨਹੀਂ। ਇਹੀ ਕਬੂਤ ਹੈ, ਜੋ ਸਾਨੂੰ ਚੰਗਾ ਲੱਗਦਾ ਉਹ ਮੰਨਦੇ ਹਾਂ, ਇਹ ਕਬੂਤ ਹੈ। ਜੇ ਸਾਨੂੰ ਪਾਣਾ ਚੰਗਾ ਲੱਗਦਾ ਤਾਂ ਉੱਥੇ ਮੰਨਦੇ ਹਾਂ, ਜੇ ਚੰਗਾ ਨਹੀਂ ਲੱਗਦਾ ਜਿੱਥੋਂ ਉੱਥੋਂ ਨਹੀਂ ਮੰਨਦੇ। ਜਿਹੜੀ ਗੱਲ ਸਾਡੇ ਹੱਕ ਦੀ ਹੈ ਚੰਗੀ ਲੱਗਦੀ ਹੈ ਸਾਨੂੰ ਮੰਨਦੇ ਹਾਂ, ਜਿਹੜੀ ਨਹੀਂ ਚੰਗੀ ਲੱਗਦੀ ਨਹੀਂ ਮੰਨਦੇ, ਤਾਂ ਕਬੂਤ ਹੈ ਫਿਰ। ਇਹ ਤਾਂ ਬੁੱਧ ਵੀ ਨਹੀਂ ਹੈ, ਇਸ ਬੁੱਧ ਤਾਂ ਕਹਾਂ ਦੀ ਗੱਲ ਹੈ, ਇਹ ਹੈ ਬੁੱਧੀਹੀਨਤਾ। ਬੁੱਧੀਹੀਨਤਾ ਨੂੰ ਕਬੂਤ ਕਹਿੰਦੇ ਨੇ, ਪੁੱਠੇ ਪਾਸੇ ਲਾਉਣ ਵਾਲੀ ਬੁੱਧੀ, ਪੁੱਠੇ ਪਾਸੇ ਲਾਉਣ ਵਾਲੀ ਬੁੱਧੀ।
ਕਬੁੱਧ ਮਿੱਟੇ ਕੋਲ ਸ਼ਬਦ ਵਿਚਾਰ, ਸਤਿਗੁਰੂ ਭੇਟੇ ਮੋਖ ਦੁਆਰ।
ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਗੁਰਬਾਣੀ ਦੀ ਜਿਹੜੀ ਸਿੱਖਿਆ, ਇਹਨੂੰ ਵਿਚਾਰੇ ਤੇ ਬਿਨਾਂ ਕਬੁੱਧੀ ਨਹੀਂ ਮਿਟਣੀ। ਗੁਰ ਸ਼ਬਦ ਵਿਚਾਰ,
ਸਤਿਗੁਰੂ ਭੇਟੇ ਮੋਖ
ਦੁਆਰ। ਅੰਤਰ ਆਤਮਾ ਦੀ ਆਵਾਜ਼ ਨਾਲ ਜੁੜੋ, ਅੰਤਰ ਆਤਮਾ ਦੇ ਪੁੱਛੋ ਵੀ ਅਸੀਂ ਠੀਕ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਨ ਹੈ। ਜੇ ਜਾਨ ਹੈ ਜਿੰਦਾ ਕਿਵੇਂ ਲਾ ਕੇ ਚਲੇ ਜਾਂਦੇ ਹੋ? ਜੇ ਭੁੱਖ ਲੱਗਦੀ ਹੈ ਲੱਗੇ, ਜੇ ਕੁਝ ਖਾਵੇ ਤਾਂ ਭੁੱਖ ਵੀ ਲੱਗੇ, ਪਿਆਸ ਵੀ ਲੱਗੇ, ਹਾਕ ਵੀ ਮਾਰੇ ਵੀ ਪਾਣੀ ਲਿਆਓ ਮੈਨੂੰ, ਹੋਰ ਸਭ ਕੁਝ ਏ ਸੀ ਲਾਉਂਦੇ ਹਾਂ, ਨੜਾਉਂਦੇ ਕਹਿੰਦੇ ਨੀ ਰੋਜ਼, ਨੜਾਓ ਵੀ ਫਿਰ ਆਪ ਚਾਰ ਚਾਰ ਵਾਰ ਨਹਾਉਂਦੇ ਹੋ। ਸਭ ਕਬੁੱਧ ਹੈ ਇਹ, ਗੁਰੂ ਕੀ ਲਿਖਿਆ ਤਾਂ ਹੀ ਪੋਥੀ ਲਿਖਿਆ ਸੀ ਗੁਰੂਆਂ ਨੇ, ਉਹਨੂੰ ਪਤਾ ਜੇ ਗੁਰੂ ਲਿਖ ਦਿੰਦੇ ਤਾਂ ਆਹ ਕੰਮ ਸ਼ੁਰੂ ਕਰ ਲੈਣਾ ਸੀ ਇਹਨਾਂ ਨੇ। ਉਹ ਗੁਰੂ ਤਾਂ ਨਹੀਂ ਸੀ ਲਿਖਿਆ, ਇਹਨਾਂ ਨੇ ਆਪ ਲਿਖ ਲਿਆ, ਲਿਖਿਆ ਤਾਂ ਖੈਰ ਮਜਬੂਰੀ ਨੂੰ ਸੀ, ਪਰ ਉਦੋਂ ਵੀ ਨਹੀਂ ਸੀ ਲਿਖਣਾ ਚਾਹੀਦਾ, ਕੋਈ ਮਜਬੂਰੀ ਨਹੀਂ ਸੀ। ਗੁਰਬਾਣੀ ਦੀ ਵਿਆਖਿਆ ਕਰਕੇ ਸੁਣਾਈ ਜਾਂਦੇ ਲੋਕਾਂ ਨੂੰ, ਫਿਰ ਕਿਹੜਾ ਸਿੱਖ ਸਿੱਖ ਰਹਿ ਗਏ? ਉਹ ਜਿਹਨਾਂ ਖਾਤਰ ਲਿਖਿਆ ਸੀਗਾ ਉਹ ਕਿਹੜਾ ਸਿੱਖ ਰਹੇ ਨੇ? ਉਹ ਤਾਂ ਸਾਰੇ ਵਿਰੁੱਧ ਹੋ ਗਏ ਸੀ ਉਹਨਾਂ ਤੇ, ਫਿਰ ਉਹਨੇ ਰਾਜ ਕਰੇਗਾ ਖਾਲਸਾ ਕਰ ਲਿਆ। ਰਾਜ ਕਰੇਗਾ ਖਾਲਸਾ ਦਾ ਵਿਰੋਧ ਕਰਦੇ ਸਵਾਦ ਦੀ ਗੱਲ ਜਦ ਸੀ, ਉਹਦਾ ਨਹੀਂ ਵਿਰੋਧ ਕਰ ਸਕਦੇ, ਉਹਦਾ ਇਹ ਵਿਰੋਧ ਕਰ ਲਿਆ ਵੀ ਜਿਹੜਾ ਭਾਈ ਖਾਲਸਾ ਦਾ ਰਾਜ ਕਰਦਾ ਅਵਿਨਾਸ਼ੀ, ਉਹ ਕਹਿੰਦੇ ਅਸੀਂ ਵੀ ਅਵਿਨਾਸ਼ੀ ਉਹ ਕਹਿੰਦੇ ਹਾਂ ਕਰੇਗਾ, ਪਰ ਕਰਿਆ ਤਾਂ ਦੂਆ, ਜਦ ਦੂਆ ਕਰਨ ਲੱਗ ਗਏ ਰਾਜ ਫਿਰ ਕਹਿੰਦੇ ਬਣ ਲਾ ਦੇ, ਬਾਣਾ ਲਾ ਲੈਣਾ ਰਾਜ ਕਰ ਲੈਣਾ ਉਹਨੇ। ਫਿਰ ਇਹਨਾਂ ਨਾਲ ਸਹਿਮਤੀ ਕਿਉਂ ਕੀਤੀ? ਖਾਲਸਾ ਅੱਡ ਹੋ ਜਾਣਾ ਚਾਹੀਦਾ ਸੀ ਉਦੋਂ, ਦੋਨਾਂ ਸਾਡੀ ਕੋਈ ਸਹਿਮਤੀ ਨਹੀਂ। ਜਿਵੇਂ ਹੁਣ ਰਾਜ ਰਾਜ ਦਾ ਵਿਰੋਧ ਬਾਅਦ ਕੀਤਾ, ਜਿਵੇਂ ਰਾਜ ਦਾ ਵਿਰੋਧ ਬਾਅਦ ਚ ਕੀਤਾ ਜਦੋਂ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਨਾਲ ਲੜੀ ਹੈ, ਫਿਰ ਖਾਲਸੇ ਨੇ ਵਿਰੋਧ ਕੀਤਾ ਰਾਜ ਦਾ, ਹੁਣ ਰਾਜ ਵਾਲਿਆਂ ਦਾ ਵਿਰੋਧ ਕਰ ਰਹੇ। ਨਾਮਧਾਰੀਏ ਵਿਰੋਧ ਨਹੀਂ ਸੀ ਕਰਦੇ ਤਾਂ ਅੱਡ ਹੋਏ ਨੇ, ਜੇ ਨਾਮਧਾਰੀਆਂ ਵਿਰੋਧ ਨਹੀਂ ਕੀਤਾ ਰਿਹਾ ਵੀ ਪੱਲੇ ਕੁਛ ਨਹੀਂ, ਦਿੱਖੀ ਨਹੀਂ ਰਹੀ ਪੱਲੇ, ਬਾਣਾ ਨਹੀਂ ਰਿਹਾ, ਬਾਣੀ ਨਹੀਂ ਰਹੀ, ਕੁਛ ਨਹੀਂ ਰਿਹਾ। ਲਾਈਨ ਛੱਡ ਗਏ ਸਾਰੀ, ਮਾਇਆਧਾਰੀ ਹੋ ਗਏ।
ਹਾਂਜੀ, ਸਤਿਗੁਰੂ ਭੇਟਾ ਮੋਖ ਦੁਆਰ,
ਗੁਰਬਾਣੀ ਦੇ ਵਿਚਾਰ ਬਿਨਾਂ ਇਹ ਮਸਲੇ ਹੱਲ ਨਹੀਂ ਹੋਣੇ। ਮੈਂ ਕਹਿੰਦਾ ਚਲੋ ਗੁਰੂ ਮੰਨੋ, ਬਾਣੀ ਗੁਰੂ ਗੁਰੂ ਹੈ, ਬਾਣੀ ਦੇ ਕਿਹਾ ਹੋਇਆ ਹੀ ਆ, ਬਾਣੀ ਨੂੰ ਗੁਰੂ ਮੰਨੋ ਤੁਸੀਂ, ਪਰ ਬਾਣੀ ਨੂੰ ਮੰਨੋ ਅੱਖਰਾਂ ਨੂੰ ਨਾ ਮੰਨੋ। ਇਹ ਅੱਖਰ ਨੇ, ਬਾਣੀ ਕੰਨਾਂ ਦਾ ਵਿਸ਼ਾ ਹੈ, ਬਾਣੀ ਕੰਨ ਸੁਣ ਸਕਦੇ ਨੇ, ਅੱਖਾਂ ਦੇਖ ਨਹੀਂ ਸਕਦੀਆਂ ਬਾਣੀ, ਇਹ ਫਰਕ ਹੈ। ਬਾਣੀ ਕੰਨ ਸੁਣ ਸਕਦੇ ਨੇ, ਅੱਖਾਂ ਦੇਖ ਨਹੀਂ ਸਕਦੀਆਂ ਬਾਣੀ, ਜੋ ਕੰਨਾਂ ਨੂੰ ਚੀਜ਼ ਸੁਣਦੀ ਹੈ ਤੁਹਾਨੂੰ ਉਹ ਬਾਣੀ ਹੈ, ਅੱਖਾਂ ਨੂੰ ਜੋ ਦੀਦਾ ਉਹ ਅੱਖਰ ਨੇ। ਬਾਣੀ ਦਾ ਆਖਰੀ ਰੂਪ ਨੇ ਉਹ, ਉਸ ਗਿਆਨ ਗੁਰੂ ਦਾ ਆਖਰੀ ਰੂਪ ਨੇ ਉਹ, ਲਿਖਿਆ ਹੋਇਆ ਜਪਜੀ ਸਾਹਿਬ ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਗਿਆਨ ਦੇ ਜਿੰਨੇ ਗੀਤ ਗੁਣ ਗਾਏ ਨੇ ਅੱਖਰਾਂ ਰੂਪ ਦਿੱਤਾ, ਅੱਖਰੀ ਲਿਖਣ, ਜੋ ਲਿਖ ਦਊ ਉਹ ਤਾਂ ਅੱਖਰ ਬੋਲਿਓ, ਉਹਨਾਂ ਨੂੰ ਅੱਖਰ ਮੰਨਿਓ, ਜੋ ਲਿਖ ਦਊ ਉਹਨੂੰ ਅੱਖਰ ਮੰਨਿਓ, ਉਹਨੂੰ ਬਾਣੀ ਨਾ ਮੰਨ ਲਿਓ, ਅੱਖਰੀ ਲਿਖਣ ਬੋਲਣ ਬਾਣ, ਜਾਂ ਬੋਲੋਗੇ ਬਾਣੀ ਜਦ ਵੱਡੀ ਹੈ, ਪਹਿਲਾਂ ਨਾ ਬਾਣੀ ਮੰਨ ਲਿਓ, ਅਸੀਂ ਪਹਿਲਾਂ ਬਾਣੀ ਮੰਨ ਲਈ, ਆ ਨਹੀਂ ਦੇਖਿਆ ਵੀ ਕੀ ਲਿਖਿਆ ਹੈ। ਸਾਡੇ ਕੋਲ ਗਰਾਊਂਡ 'ਚ ਇਹ ਹੀ ਹੈ, ਗੁਰੂ ਬਾਣੀ ਗਰਾਊਂਡ ਹੈ, ਬਾਣੀ ਆ ਗੁਰਬਾਣੀ ਗਰਾਊਂਡ ਹੈ, ਇਹ ਕਹਿਣਾ ਕੋਈ ਸੌਖੀ ਗੱਲ ਨਹੀਂ ਹੈ ਵੀ ਗੁਰੂ ਨਹੀਂ ਹੈ ਅੱਖਰ ਨੇ, ਇਹਨਾਂ ਗੁਰੂ ਕਹਾਉਂਦਾ ਕਹਿੰਦੇ, ਜੋ ਇਹ ਕਹਾਉਂਦਾ ਕਹਿੰਦੇ, ਜੋ ਇਹ ਅਸੀਂ ਵਿਚਾਰਿਆ, ਗੁਰ ਸ਼ਬਦ ਵਿਚਾਰ ਸਿੱਖਾਂ ਕੋਲ ਕਬੁੱਧ ਹੈ, ਇਹਨੂੰ ਬਾਣੀ ਮੰਨਣਾ ਕਬੁੱਧ ਹੈ, ਅੱਖਰ ਮੰਨਣਾ ਸੁਬੁੱਧ ਹੈ, ਅੱਖਰ ਮੰਨਣਾ ਬੁੱਧ ਹੈ, ਸੁਬੁੱਧ ਤਾਂ ਗਾਹਾਂ ਆਊਗੀ, ਬੁੱਧ ਬਦਲੇ, ਅੱਖਰ ਮੰਨਣਾ ਸੁਬੁੱਧ ਹੈ, ਜੋ ਗੱਲ ਕਹੀ ਗੁਰੂ ਨੇ ਮੰਨ ਲਈ ਉਹੀ, ਇਹ ਤਾਂ ਹੋਗੀ ਬੁੱਧ, ਜੇ ਕਿਹਾ ਕੁਛ ਮੰਨ ਲਈ ਪੁੱਠੀ ਫਿਰ ਹੋਗੀ ਕਬੁੱਧ, ਜੇ ਮੰਨਦੇ ਚਲੇ ਗਏ, ਮੰਨਦੇ ਚਲੇ ਗਏ, ਮੰਨਦੇ ਚਲੇ ਗਏ, ਮੰਨਦੇ ਚਲੇ ਗਏ, ਮੰਨਣਾ ਪਾਵੈ ਮੋਖ ਦੁਆਰ, ਮੁਕਤੀ ਦੇ ਦੁਆਰ ਤੱਕ ਪਹੁੰਚ ਜਾਂਦੇ। ਜੇ ਬਾਣੀ ਨੂੰ ਮੰਨਦੇ ਚਲੇ ਜਾਈਏ, ਮੰਨਾ ਮਾਰਗ ਠਾਕ ਨਾ ਪਾਏ, ਰਸਤੇ ਚ ਰੁਕਾਵਟ ਆਉਂਦੀ ਹੋਣੀ ਕੋਈ, ਮੰਨਾ ਮਾਰਗ ਠਾਕ ਨਾ ਪਾਏ, ਜਿਹੜਾ ਮੰਨੂਗਾ ਬਾਣੀ ਨੂੰ ਮੰਨਦਾ ਚਲੇ ਜਾਏ, ਉਹ ਰਸਤੇ ਚ ਕੋਈ ਰੁਕਾਵਟ ਨਹੀਂ ਹੋਣੀ, ਰੁਕਾਵਟ ਉੱਥੇ ਆਊ ਜਾਂ ਮੰਨਣ ਤੇ ਹਟ ਗਿਆ, ਜਿੱਥੇ ਗੁਰੂ ਵੱਲ ਨੂੰ ਪਿੱਠ ਕਰਨ ਲਈ ਉੱਥੇ ਰੁਕਾਵਟ ਆਊ। ਰੁਕਾਵਟ ਕਿਉਂ ਆਈ ਹੈ ਸਿੱਖਾਂ 'ਚ? ਮੰਨਿਆ ਨਹੀਂ ਜੋ ਕਿਹਾ ਉਹਨੂੰ ਮੰਨਦੇ ਨਹੀਂ, ਮੰਨਾ ਪਾਵੇ ਮੋਖ ਦੁਆਰ ਤੱਕ ਪਹੁੰਚੂ, ਮੰਨਾ ਪਰਵਾਰੇ ਸਾਧਾਰ, ਮੰਨਾ ਤਰੇ ਤਾਰੇ ਗੁਰ ਸਿੱਖ, ਸਿੱਖ ਨੂੰ ਸਿੱਖ ਹੀ ਤਾਰਦਾ, ਗੁਰੂ ਨਹੀਂ ਤਾਰਦਾ, ਮੰਨਾ ਤਰੇ ਤਾਰੇ ਗੁਰ ਗਿਆਨ ਸਿੱਖ, ਗਿਆਨ ਨੇ ਤਾਰਨਾ ਸਿੱਖ ਨੂੰ, ਸਿੱਖ ਨੇ ਨਹੀਂ ਤਾਰਨਾ, ਸਿੱਖਿਆ ਨੇ ਸਿੱਖ ਨੂੰ ਤਾਰਨਾ, ਜੋ ਇਹ 'ਚ ਸਿੱਖਿਆ ਦੱਸੀ ਹੋਈ ਹੈ, ਗਿਆਨ ਹੈ ਉਹਨੇ ਤਾਰਨਾ, ਪਰ ਜੇ ਇੱਕ ਦੂਏ ਨੂੰ ਦੱਸ ਦੂ, ਉਹ ਤਾਰਦਾ ਨਹੀਂ ਦੱਸਣ ਵਾਲਾ, ਦੱਸਣ ਵਾਲਾ ਨਹੀਂ ਤਾਰ ਸਕਦਾ, ਤਾਰੂ ਤਾਂ ਉਹ ਸਿੱਖਿਆ ਹੀ, ਪਰ ਤਾਰੂ ਤਾਂ ਜੋ ਬੰਦੂ, ਫਿਰ ਵੀ ਤਰਨਾ ਉਹਦੇ ਵੱਸ ਦੀ ਗੱਲ ਹੈ, ਤਰਨ ਵਾਲੇ ਦੇ ਵੱਸ ਦੀ ਗੱਲ ਹੈ, ਤਰਨ ਵਾਲੀ ਸਾਨੂੰ ਬਹੁਤ ਕੁਝ ਦੱਸਦੀ ਹੈ,